गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक रचना सिरलेख है, उपकार। एक साधु ने एक दिन सिख संगत विच सुते ही दान दी गल कीती ते आखण लगा कि दान पात्र दा अधिकार पछानना चाहिए। ਐਵੇਂ ਦਾਨ ਕੀਤੇ ਦਾ ਫਲ ਇੱਥੇ ਉੱਥੇ ਦੁਖੀ ਹੈ। ਫਿਰ ਉਹ ਕਹਿਣ ਲੱਗਾ ਕਿ ਮੈਂ ਤਾਂ ਸਮਝਦਾ ਹਾਂ ਕਿ ਕੇਵਲ ਆਪ ਨੂੰ ਬ੍ਰਹਮ ਜਾਣ ਲੈਣਾ ਕਾਫੀ ਹੈ, ਨਾਮ ਦਾਨ ਆਦਿ ਦੀ ਲੋੜ ਨਹੀਂ। ਵਿਚਾਰ, ਅਧਿਕਾਰ ਪਛਾਣਨਾ ਤਾਂ ਠੀਕ ਗੱਲ ਹੈ, ਜੇ ਤੁਸੀਂ ਲਖਪਤੀ ਨੂੰ 10 ਰੁਪਏ ਦਿਓਗੇ ਤਾਂ ਕੀ ਗੁਣ, ਜੇ ਜੁਆਰੀਆਂ ਨੂੰ 100 ਰੁਪਇਆ ਦਿਓਗੇ ਤਾਂ ਜੂਏ ਵਿੱਚ ਹੀ ਗੁਆਏਗਾ। ਫਿਰ ਦਾਨ ਕਰਨ ਵਿੱਚ ਬੜੀਆਂ ਔਕੜਾਂ ਆਉਂਦੀਆਂ ਹਨ, ਜੋ ਦੂਸਰੇ ਦਾ ਭਲਾ ਕਰੇਗਾ ਦੁੱਖਾਂ ਦੇ ਮੂੰਹ ਆਵੇਗਾ, ਜੋ ਪਰਾਇਆ ਭਲਾ ਕਰੇਗਾ ਉਸਦੇ ਉਦਾਲੇ ਕਿਸੇ ਨਾ ਕਿਸੇ ਸ਼ਕਲ ਵਿੱਚ ਦੁੱਖ ਆਵੇਗਾ। ਤੁਸੀਂ ਪਰਉਪਕਾਰ ਦੇ ਕੰਮ ਕਰਕੇ ਵੇਖੋ ਕਿ ਜਿਨ੍ਹਾਂ ਨਾਲ ਨੇਕੀ ਉਪਕਾ�र ਕਰੋਗੇ ਬਹੁਤੀ ਵੇਰ ਉਹੀ ਵੈਰੀ ਹੋ ਟੁੱਕਣਗੇ, ਕਈ ਵੇਰ ਉਹਨਾਂ ਦੇ ਹਿੱਤੂ ਵੈਰੀ ਹੋ ਜਾਂਦੇ ਹਨ। ਆਮ ਕਰਕੇ ਜਾਣੇ ਹੀ ਅਣਜਾਣੇ ਜਗਤ ਨੇਕੀ ਕਰਨ ਵਾਲੇ ਨੂੰ ਘੇਰ ਕਾਰ ਕੇ ਦੁੱਖਾਂ ਦੇ ਮੂੰਹ ਫਸਾ ਦਿੰਦਾ ਹੈ। ਪਰਉਪਕਾਰੀਆਂ ਦੀ ਨਿੰਦਾ ਕਰਨੀ, ਆਪਣੇ ਮਨੋਰਥਾਂ ਦੀ ਖਾਤਰ ਉਂਝਾਂ ਦੇਣੀਆਂ ਤਾਂ ਜਗਤ ਦੇ ਖੱਬੇ ਹੱਥ ਦਾ ਕਰਤੱਵ ਹੈ। ਇਸ ਤੋਂ ਵੱਧ ਕੇ ਲੋਕੀ ਅਨੇਕ ਤਰ੍ਹਾਂ ਦੇ ਵਡੇਰੇ ਕਸ਼ਟ ਵੀ ਖੜੇ ਕਰ ਦਿੰਦੇ ਹਨ, ਜਿੰਦਾਂ ਤੱਕ ਵੀ ਲੈ ਲੈਂਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਪਰਮੇਸ਼ਰ ਸਰੂਪ ਸਨ, ਉਹਨਾਂ ਦਾ ਹਿਰਦਾ ਤੇ ਸਰੀਰ ਕਿਤਨਾ ਕੋਮਲ ਸੀ, ਜਿਸ ਤੋਂ ਅਰਸ਼ੀ ਬਾਣੀ ਨਿਕਲਦੀ ਸੀ। ਉਹਨਾਂ ਦੇ ਉਪਕਾਰਾਂ ਦਾ ਅੰਤ ਨਹੀਂ। ਜੇ ਉਹਨਾਂ ਦੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਰੂਹਾਨੀ ਤੇ ਕੋਮਲ ਉਨਰੀ ਸਾਹਿਤਕ ਉਪਕਾਰ ਨੂੰ ਅੱਖਾਂ ਅੱਗੇ ਲਿਆਈਏ ਤੇ ਦੂਜੇ ਪਾਸੇ ਉਸ ਸੂਖਮ ਤੇ ਕੂਲੀ ਵਿਅਕਤੀ ਨੂੰ ਤੱਤੇ ਤਵੇ ਤੇ ਬੈਠਿਆਂ ਤੇ ਰੇਤਾਂ ਪੈਂਦੀਆਂ ਤੱਕੀਏ ਤਾਂ ਪ੍ਰਾਣ ਕੰਬ ਉੱਠਦੇ ਹਨ। ਇਹ ਦੇਖ ਲਓ ਜਗਤ ਦਾ ਸ਼੍ਰੋਮਣ ਪਰਉਪਕਾਰੀ ਨਾਲ ਸਲੂਕ। ਬਾਹਰਲੇ ਦੁੱਖਾਂ ਨੂੰ ਛੱਡ ਕੇ ਜੇ ਆਪਣੇ ਆਪ ਵਿੱਚ ਉਪਕਾਰੀ ਤੱਕੇ ਤਾਂ ਆਪਣਾ ਧਨ, ਆਪਣਾ ਵਕਤ ਤੇ ਜੇ ਬੰਦਗੀ ਵਾਲਾ ਹੈ ਤਾਂ ਆਪਣਾ ਮਾਨਸਿਕ ਬਲ ਉਹ ਉਪਕਾਰ ਵਿੱਚ ਕਿਤਨਾ ਕੁ ਖਰਚ ਕਰਦਾ ਹੈ। ਇਉਂ ਆਪਣਾ ਵਿਗਾੜੇਗਾ ਤਾਂ ਹੀ ਵਿਗਾਨੇ ਦਾ ਕੁਛ ਸਵਾਰੇਗਾ। ਹਾਂ, ਸੇਵਾ ਜਾਂ ਉਪਕਾਰ, ਨੇਕੀ ਜਾਂ ਦਾਨ ਬੜੇ ਕਠਿਨ ਕੰਮ ਹਨ। ਇਹਨਾਂ ਦੇ ਕਰਨ ਵਾਲਿਆਂ ਨੂੰ ਜਗਤ ਉਹ ਕੁਛ ਫਲ ਦਿੰਦਾ ਹੈ ਕਿ ਕੋਈ ਕੀ ਕਹੇ। 10ਵੇਂ ਪਾਤਸ਼ਾਹ ਜੀ ਦੇ ਉਪਕਾਰਾਂ ਨੂੰ ਸਿਮਰਨ ਕਰੋ ਤੇ ਉਹਨਾਂ ਦੇ ਖੇਦਾਂ ਦਾ ਖਿਆਲ ਕਰੋ। ਉਹ ਭਗਵੰਤ ਰੂਪ ਸਨ, ਭਗਵੰਤ ਆਪ ਸਨ, ਪਰ ਤੱਕ ਲਓ ਜੋ ਕੁਛ ਜਗਤ ਨੇ ਉਹਨਾਂ ਨਾਲ ਵਰਤਾਓ ਕੀਤਾ ਹੈ। ਉਹੀ ਸਨ ਜੋ ਸਦਾ ਅਚਮੇ ਰਹੇ, ਕਦੇ ਨਾ ਡੋਲੇ। ਉਹ ਭਗਵੰਤ ਰੂਪ ਸਨ, ਉਹਨਾਂ ਦੀ ਰੀਸ ਨਹੀਂ ਪੁੱਗਦੀ। ਅਸੀਂ ਤੁਸੀਂ ਤਾਂ ਜੀਵ ਹਾਂ, ਭੁੱਲਣਹਾਰ ਹਾਂ, ਥੋੜਵਿੱਤੇ ਹਾਂ। ਸਾਨੂੰ ਸਤਸੰਗ ਦੀ, ਸਦਾ ਨਾਮ ਵਿੱਚ ਰਹਿਣ ਦੀ, ਕੀਰਤਨ ਦੀ ਲੋੜ ਹੈ ਤਾਂ ਜੋ ਨੇਕੀਆਂ ਕਰਦਿਆਂ ਜੋ ਮੁਸ਼ਕਲਾਂ ਆਉਂਦੀਆਂ ਹਨ ਅਤੇ ਵਰਤਾਓ ਮਿਲਦੇ ਹਨ, ਸਾਨੂੰ ਉਹ ਕੋੜੇ ਤਜਰਬੇ ਨਾਮ ਅਤੇ ਨੇਕੀ ਤੋਂ ਹਰਾ ਨਾ ਦੇਣ। ਸ੍ਰੀ ਗੁਰੂ ਜੀ ਦਾ ਫਰਮਾਨ ਹੈ, ਜੇ ਕੋ ਆਪਣੀ ਓਟ ਸਮਾਰੈ, ਜੈਸਾ ਬਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ। ਜੇ ਕੋਈ ਐਸਾ ਸਾਧਨ ਕਰਦਾ ਹੈ ਜਿਸ ਨਾਲ ਕਿ ਉਹ ਆਪਣੇ ਅੰਦਰ ਆਪਣੇ ਆਪੇ ਦੀ ਓਟ 'ਤੇ ਟਿਕਦਾ ਹੈ ਤਾਂ ਉਹ ਆਪਣੇ ਵਿੱਤ ਅਨੁਸਾਰ ਆਪਣੇ ਬਲ ਨੂੰ ਵਰਤੇ, ਇਤਨਾ ਨਾ ਵਰਤੇ ਕਿ ਉਸਦਾ ਬਲ ਹੀ ਹਾਰ ਜਾਵੇ। ਹਾਰਨਾ ਮਰਨਾ ਇੱਕ ਬਰਾਬਰ ਹਨ, ਤਾਂ ਤੇ ਸਦਾ ਆਪਣਾ ਵਿੱਤ ਪਛਾਣ ਕੇ ਕੰਮ ਕਰੇ, ਜਦ ਤਾਈਂ ਕਿ ਸਾਰੀ ਹੋਮੇ ਦੀ ਪਾਲ ਨਾ ਟੁੱਟ ਜਾਵੇ। ਇੱਕ ਅਸੂਲ ਦੀ ਗੱਲ ਹੈ, ਜੋ ਅੰਦਰ ਹੋਮੇ ਦੇ ਬੰਦੇ ਹਨ, ਜਿਨ੍ਹਾਂ ਦੇ ਮਨ ਦੀ ਮੈਲ ਕਿਸੇ ਇਕਾਗਰਤਾ ਅਤੇ ਕਿਸੇ ਸਾਧਨ ਨਾਲ ਸਾਫ਼ ਹੋ ਕੇ ਆਪੇ ਨੂੰ ਆਪੇ ਵਿੱਚ ਜੋੜ ਨਹੀਂ ਗਈ ਅਤੇ ਜਿਨ੍ਹਾਂ ਨੂੰ ਹੋਂ ਅਤੇ ਹੋਂ ਦੀ ਜਾਈ ਦੁਜਾਈਗੀ ਤੋਂ ਖਲਾਸੀ ਨਹੀਂ ਮਿਲੀ, ਉਹਨਾਂ ਦਾ ਪਰਉਪਕਾਰ ਕੇਵਲ ਓਪਰੀ ਦਇਆ ਦੇ ਭਾਵ ਤੋਂ ਪੁੱਜਦਾ ਹੈ ਤੇ ਜਦ ਤਜਰਬੇ ਵਿੱਚ ਕੌੜਤਣ ਆਉਂਦੀ ਹੈ ਤਾਂ ਉਹਨਾਂ ਦੇ ਸੁਭਾਅ ਬਦਲ ਜਾਂਦੇ ਹਨ। ਪੱਛੋਂ ਦੀ ਇੱਕ ਬੋਲੀ ਵਿੱਚ ਇੱਕ ਅਖਾਵਤ ਹੈ, ਉਪਕਾਰ ਦਾ ਅੰਤ ਅਪਕਾਰ ਹੈ। ਕਾਰਨ ਇਹ ਹੈ ਕਿ ਕਿਸੇ ਸਾਧਨ ਸੰਪੱਤੀ ਨਾਲ ਜਦੋਂ ਅੰਦਰ ਦੀ ਹੋਂ ਦੂਰ ਨਹੀਂ ਕੀਤੀ ਅਤੇ ਉਸ ਤੋਂ ਉਪਜੀ ਦੁਜਾਇਗੀ ਦੂਰ ਨਹੀਂ ਹੋਈ, ਤਦ ਉਸ ਸ਼ੈ ਦੀ ਜੜ੍ਹ ਨਹੀਂ ਕੱਟੀ ਜੋ ਵਿਤਕਰਿਆਂ ਦਾ ਮੂਲ ਹੈ। ਐਉਂ ਨੇਕੀ ਕਰਨ ਵਿੱਚ ਜੋ ਸੱਟਾਂ ਵੱਜਦੀਆਂ ਹਨ ਉਹ ਪਹਿਲੇ ਚਾਉ ਦਾ ਮੂੰਹ ਖੁੰਡਾ ਕਰ ਦਿੰਦੀਆਂ ਹਨ, ਫਿਰ ਉਹ ਹੋਂ ਅੰਦਰਲੇ ਨੂੰ ਪਥਰਾ ਦਿੰਦੀ ਹੈ। ਇੱਕ ਸਿੱਖ ਉਪਕਾਰੀ ਸੀ, ਉਹ ਸੱਚਮੁੱਚ ਗਰੀਬਾਂ ਦਾ ਭਲਾ ਕਰਦਾ ਅਤੇ ਵਕਤ ਦਿੰਦਾ ਸੀ, ਪਦਾਰਥ ਵੀ ਖਰਚਦਾ ਸੀ, ਸਭ ਲੋਕਾਂ ਦੇ ਕੰਮ ਸਵਾਰਦਾ ਸੀ, ਦੁੱਖ ਸੁੱਖ ਵੇਲੇ ਕੰਮ ਵੀ ਆਉਂਦਾ ਸੀ, ਪਰ ਨਿੰਦਾ ਅਤੇ ਨੁਕਤਾਚੀਨੀ ਵਿੱਚ ਖਲਦਾ ਸੀ। ਸਤਸੰਗ ਵੀ ਜਾਂਦਾ ਸੀ ਪਰ ਪਾ ਕਿਸੇ ਦਾ ਨਹੀਂ ਸੀ ਲੱਗਾ। ਹਉਮੈ ਅਤੇ ਦੁਜਾਇਗੀ ਰੂਪ ਵਟਾ ਕੇ ਇਸ ਦੇ ਅੰਦਰ ਸਾੜੇ ਦਿੰਦੀਆਂ ਸਨ। ਆਮ ਲੋਕ ਇਸ ਦੇ ਨਾਲ ਪ੍ਰਸੰਨ ਦਿਸਦੇ ਸਨ ਪਰ ਇਸ ਦੇ ਅੰਦਰਲੇ ਦੇ ਉਬਾਲ ਕਈਆਂ ਨੂੰ ਛਾਲੇ ਪਾਉਂਦੇ ਸਨ। ਐਸੇ ਪੁਰਖ ਨੂੰ ਚਾਹੀਦਾ ਹੈ ਕਿ ਪਹਿਲੇ ਆਪਣੇ ਆਪ 'ਤੇ ਉਪਕਾਰ ਕਰੇ, ਅੰਦਰਲੇ ਨੂੰ ਬਾਣੀ ਨਾਮ ਨਾਲ ਪਵਿੱਤਰ ਕਰੇ। ਜਿੱਥੇ ਦੁਜਾਇਗੀ ਅਤੇ ਆਪਾ ਪਸੰਦੀ ਦੀ ਮੇਲ ਹੈ ਉੱਥੋਂ ਉਹ ਦੂਰ ਹੋਵੇ, ਫਿਰ ਉਪਕਾਰ ਕਰੇ। ਸਭ ਤੋਂ ਪਹਿਲੀ ਦਇਆ ਆਤਮ ਕਿਰਿਆ ਹੈ, ਆਪਣੇ ਆਪ ਨੂੰ ਸਵੱਛ ਕਰਨ ਦੀ, ਆਪਣੇ ਆਪ 'ਤੇ ਮਿਹਰ। ਇੱਕ ਹੋਰ ਉਪਕਾਰੀ ਸੀ ਜੋ ਵੱਡੀ ਉਮਰੇ ਜਾ ਕੇ ਦਇਆ ਨੂੰ ਕਸਾਇਣ ਕਿਹਾ ਕਰਦਾ ਸੀ। ਉਸਨੂੰ ਆਪਣੇ ਉਪਕਾਰਾਂ ਦੇ ਬਦਲੇ ਕਸ਼ਟ ਮਿਲੇ ਸਨ, ਜਿਨ੍ਹਾਂ ਨਾਲ ਨੇਕੀਆਂ ਕੀਤੀਆਂ ਉਹਨਾਂ ਨੇ ਹੀ ਦੁੱਖ ਦਿੱਤੇ ਸਨ। ਨਿਰਾਸ਼ਤਾ ਦੀਆਂ ਸੱਟਾਂ ਤੋਂ ਜੋ ਨੇਕੀ ਦੇ ਬਦਲੇ ਬਦੀ ਮਿਲਣ ਤੋਂ ਵੱਜਦੀਆਂ ਹਨ, ਖਾ ਖਾ ਕੇ ਉਹ ਸਿੰਘ ਜੀ ਪੱਥਰ ਹੋ ਗਏ ਸਨ। ਕਹਿੰਦੇ ਸਨ ਕਿ ਮੈਨੂੰ ਹੁਣ ਅਕਲ ਆਈ ਹੈ, ਮੈਂ ਮੂਰਖ ਸਾਂ, ਮੈਂ ਹੁਣ ਦਾਨਾ ਹੋਇਆ ਹਾਂ। ਪਰ ਅਸਲ ਵਿੱਚ ਉਹ ਦਾਨਾ ਨਹੀਂ ਸੀ, ਉਸਦਾ ਅੰਦਰ ਪੱਥਰਾ ਗਿਆ ਸੀ। ਜੇ ਉਹ ਨੇਮ ਕਰਦਾ ਕਿ ਬਾਣੀ ਰੋਜ਼ ਪੜਾਂਗਾ ਅਤੇ ਵਿਚਾਰਾਂਗਾ, ਨੇਮ ਕਰਦਾ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਾਂਗਾ, ਹਾਂ ਕੀਰਤਨ ਜ਼ਰੂਰ ਸੁਣਿਆ ਕਰਾਂਗਾ, ਫਿਰ ਉਸਦੇ ਮਨ ਦੀ ਮੈਲ ਉਤਰਦੀ, ਮਨ ਟਿਕਦਾ ਅਤੇ ਉਸ ਵਿੱਚ ਆਨੰਦ ਦਾ ਅਸਰ ਪੈਂਦਾ। ਫਿਰ ਪਤਾ ਲੱਗਦਾ ਕਿ ਸਾਰ ਉਪਕਾਰ ਇਹ ਹੈ। ਆਪੇ ਨਾਲ ਆਪ ਉਪਕਾਰ ਕਰਨਾ ਪਹਿਲਾ ਇਹ ਉਪਕਾਰ ਹੈ। ਬਿਮਾਰ ਵੀ ਬਿਮਾਰ ਦੀ ਸੇਵਾ ਕਦੇ ਕਰ ਸਕਿਆ ਹੈ? ਹੇ ਜੀਵ, ਅਰੋਗ ਹੋ ਪਹਿਲਾ, ਹੋਂ ਦੇ ਦਾਓ ਪੇਚ ਦੇਖ, ਮਾਇਆ ਨੂੰ ਸਮਝ, ਮਨ ਨੂੰ ਨੀਵਾਂ ਕਰ, ਮਤ ਨੂੰ ਉੱਜਲ ਅਤੇ ਉੱਚਾ ਕਰ ਅਤੇ ਇਹਨਾਂ ਦੇ ਸਿਰ 'ਤੇ ਨਾਮ ਦਾ ਪਹਿਰਾ ਰੱਖ, ਫਿਰ ਜੇ ਕੁਛ ਸਰੇ ਤਾਂ ਭਲਾ ਕਰ। ਫਿਰ ਤੂੰ ਭਲਾ ਕਰੇਗਾ ਤਾਂ ਕਦੇ ਕੌੜੇ ਤਜਰਬਿਆਂ ਨਾਲ ਭਲੇ ਵੱਲੋਂ ਮੂੰਹ ਨਹੀਂ ਮੋੜੇਗਾ। ਦੇਖ, ਦਸਵੇਂ ਪਾਤਸ਼ਾਹ ਨੇ ਜਦ ਖਾਲਸੇ ਸਿਰ ਜਗਤ ਦਾ ਜ਼ੁਲਮ ਦੂਰ ਕਰਨ ਦਾ ਅਤੇ ਉਪਕਾਰ ਕਰਨ ਦਾ ਕੰਮ ਧਰਿਆ ਤਾਂ ਪਹਿਲਾਂ ਮਤ ਇਹ ਬਖਸ਼ੀ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੇ। ਕਿਉਂਕਿ ਹੇ ਉਪਕਾਰੀ, ਤੈਨੂੰ ਦੁੱਖ ਦੇਣੋ ਤਾਂ ਜਗਤ ਨਹੀਂ ਟਲੇਗਾ, ਪਰ ਜੇ ਤੇਰੀ ਟੇਕ ਅੰਦਰ ਬਜੀ ਹੋਵੇਗੀ ਜਾਗਦੀ ਜੋਤ ਭਗਵੰਤ ਉੱਤੇ ਤਾਂ ਉਪਕਾਰ ਤੇਰਾ ਇੱਕ ਸੁੱਤੇ ਸੁਭਾਵ ਹੋਵੇਗਾ। ਤੇਰਾ ਉਪਕਾਰ ਮਾਂਗਵਾ ਅਤੇ ਮੁਸ਼ਕਤੀ ਤਰਦਦ ਵਾਲਾ ਉਪਕਾਰ ਨਹੀਂ ਹੋਵੇਗਾ। ਹੇ ਨਾਮ ਦੇ ਆਸਰੇ ਅਤੇ ਉਪਕਾਰ ਦੀ ਚਾਹਨਾ ਵਾਲੇ, ਜਦ ਤੈਨੂੰ ਨੇਕੀ ਦੇ ਬਦਲੇ ਬਦੀ ਮਿਲੇਗੀ ਤੇਰਾ ਮਨ ਠੋਕਰ ਨਹੀਂ ਖਾਏਗਾ, ਜੇ ਖਾਏਗਾ ਤਾਂ ਛੇਤੀ ਦਰੁਸਤ ਹੋ ਜਾਏਗਾ। ਉਸਨੂੰ ਵਿਚਾਰ ਮਦਦ ਦੇਵੇਗੀ ਕਿ ਬਈ ਤੂੰ ਆਪਣੇ ਰੱਬ ਦਾ ਹੁਕਮ ਪਾਲਣਾ ਹੈ, ਤੂੰ ਲੋਕਾਂ ਦੇ ਸਲੂਕ ਵੱਲ ਨਹੀਂ ਤੱਕਣਾ। ਲੋਕ ਦੁਖੀ ਹਨ, ਦੁਖੀਏ ਤੋਂ ਦੁੱਖ ਦੀ ਆਸ ਹੀ ਹੋ ਸਕਦੀ ਹੈ। ਇਹ ਦੁਖੀਏ ਵੀ ਹੋਂ ਦੇ ਬੰਦੇ ਹਨ, ਇਹਨਾਂ ਵਿੱਚ ਦੁਜਾਇਗੀ ਹੈ, ਇਹ ਕਦੇ ਪਿਆਰ ਅਤੇ ਸ਼ੁਕਰ ਕਰ ਸਕਦੇ ਹਨ? ਫਿਰ ਜੇ ਤੁਸੀਂ ਇੱਕ ਤੋਂ ਵਧੀਕਾਂ ਨਾਲ ਨੇਕੀ ਕਰ ਰਹੇ ਹੋ ਤੇ ਆਪਣੇ ਵਿੱਤ ਮੁਜਬ ਸਭ ਨੂੰ ਥੋੜਾ ਥੋੜਾ ਸਹਾਰਾ ਦੇ ਰਹੇ ਹੋ, ਤਾਂ ਕੀ ਦੇਖੋਗੇ ਕਿ ਹਰੇਕ ਦਾ ਜੀ ਚਾਹੇਗਾ ਕਿ ਇਹ ਆਪਣਾ ਸਾਰਾ ਵਿੱਤ ਮੇਰੇ ਤੇ ਕਿਉਂ ਨਹੀਂ ਖਰਚ ਕਰਦਾ, ਦੂਸਰੇ ਨੂੰ ਕਿਉਂ ਕੁਛ ਦਿੰਦਾ ਹੈ। ਇਸ ਗੱਲੇ ਲਗਭਗ ਸਾਰੇ ਤੁਹਾਡੇ ਨਾਲ ਅੰਦਰੋਂ ਰੰਜ ਰਹਿਣਗੇ ਤੇ ਬੇਮਾਲੂਮੇ ਤੁਹਾਡੇ ਅਸੱਜਣ ਹੋ ਜਾਣਗੇ। ਉਸ ਵੇਲੇ ਤੁਹਾਡਾ ਵਿਚਾਰਸ਼ੀਲ ਮਨ ਕਹੇਗਾ, ਤੂੰ ਭਲਾ ਕਰੀ ਜਾ, ਇਹਨਾਂ ਵੱਲ ਨਾ ਵੇਖ। ਫਿਰ ਜੇ ਕਿਸੇ ਨੂੰ ਲੋੜ ਹੈ ਸੇਰ ਦੀ, ਪਰ ਤੁਹਾਥੋਂ ਸਰਦਾ ਹੈ ਪਾ, ਤਾਂ ਲੈਣ ਵਾਲਾ ਪਾ ਲੈ ਕੇ ਪਾ ਦਾ ਸ਼ੁਕਰਗੁਜ਼ਾਰ ਨਹੀਂ ਹੋਵੇਗਾ, ਪਰ ਤਿੰਨ ਪਾ ਨਾ ਮਿਲ ਸਕਣ ਦਾ ਨਾ ਸ਼ੁਕਰਗੁਜ਼ਾਰ ਹੋਵੇਗਾ। ਤੁਸੀਂ ਅਸਚਰਜ ਹੋ ਸੋ ਕਿ ਨਾਲੇ ਮੈਂ ਨੇਕੀ ਕਰਦਾ ਹਾਂ, ਨਾਲੇ ਮੈਨੂੰ ਰਨ ਚੱਲਣੇ ਪੈਂਦੇ ਹਨ। ਪਰ ਭਾਈ ਜੀ, ਜੇ ਤੂੰ ਨਾਮ ਦੇ ਲੜ ਲੱਗਾ ਹੈ ਤਾਂ ਤੇਰਾ ਹੋਂ ਤੋਂ ਉੱਜਲ ਹੋ ਰਿਹਾ ਮਨ ਕਹੇਗਾ, ਤੂੰ ਜਿੰਨਾ ਸਰੇ ਭਲਾ ਕਰ। ਇਹ ਗੁਰੂ ਬਾਬੇ ਦਾ ਹੁਕਮ ਜੋ ਹੋਇਆ, ਗੁਰਮੁਖ ਨਾਮ ਦਾਨ ਇਸ਼ਨਾਨ, ਪਰ ਇਸ ਦਾਨ ਪਰ ਟੇਕ ਨਾ ਰੱਖ, ਨਾ ਇਸ ਦਾ ਬਦਲਾ ਚਾਹ, ਨਾ ਕੋਈ ਆਸ ਰੱਖ। ਤੂੰ ਨਾਮ ਜਪ, ਕਲਿਆਣ ਤੇਰੀ ਨਾਮ ਨੇ ਕਰਨੀ ਹੈ, ਇਹੋ ਤੇਰੇ ਜੀ ਦਾ ਆਧਾਰ ਹੈ, ਇਹੋ ਤੇਰੀ ਇੱਥੇ ਉੱਥੇ ਟੇਕ ਹੈ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਗੁਰਮੁਖ ਦੀ ਟੇਕ ਨਾਮ ਤੇ ਹੈ, ਗੁਰਮੁਖ ਦਾ ਦਾਨ ਖਿੜੇ ਗੁਲਾਬ ਦੀ ਖੁਸ਼ਬੋ ਹੈ ਜੋ ਸੁੱਤੇ ਸੁਭਾਵ ਦਾਨ ਹੋ ਰਹੀ ਹੈ। ਗੁਰਮੁਖ ਦਾ ਇਸ਼ਨਾਨ ਸਰੀਰ ਮਨ ਤੇ ਆਤਮਾ ਦੀ ਸ਼ੁੱਧੀ ਹੈ। ਨਾਮ ਗੁਰਮੁਖ ਦਾ ਵਾਹਿਗੁਰੂ ਨਾਲ ਸੰਬੰਧ ਹੈ, ਦਾਨ ਗੁਰਮੁਖ ਦਾ ਜਗਤ ਨਾਲ ਸੰਬੰਧ ਹੈ, ਇਸ਼ਨਾਨ ਗੁਰਮੁਖ ਦਾ ਆਪੇ ਨਾਲ ਸੰਬੰਧ ਹੈ, ਤ੍ਰਹਿਆਂ ਨਾਲ ਉਹ ਜੀਵਦਿਆਂ ਮੁਕਤ ਰੂਪ ਹੈ। ਇਸ ਆਦਰਸ਼ ਤੋਂ ਵਿਰਵਾ ਹੋ ਕੇ ਜੇ ਤੂੰ ਸੋਚਿਆ ਕਿ ਨੇਕੀ ਦੇ ਬਦਲੇ ਬਦੀ ਕਿਉਂ ਆ ਢੁੱਕੀ ਹੈ ਤੇ ਮੈਂ ਹੁਣ ਨਹੀਂ ਕਰਾਂਗਾ, ਤਾਂ ਇਸ ਅਕਲ ਨਾਲ ਤੇਰਾ ਮਨ ਕਰੜਾ ਹੋ ਜਾਏਗਾ, ਦਇਆ ਤੋਂ ਖਾਲੀ ਤੇ ਛਿਮਾ ਤੋਂ ਹੀਨ ਹੋ ਜਾਏਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਹੁਕਮ ਐਂ ਸਗੋਂ ਲਿਖਿਆ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਫਿਰ ਵੀ ਜਦ ਤੂੰ ਲੋਕਾਂ ਦੇ ਜ਼ੁਲਮ ਤੋਂ ਕਿ ਉਹਨਾਂ ਦੇ ਕੁਸੰਗ ਤੋਂ ਕਿ ਆਪਣੇ ਵਿੱਤੋਂ ਵਧੇਰੇ ਬਲ ਖਰਚ ਤੋਂ ਸਿਥਲਤਾ ਪ੍ਰਤੀਤ ਕਰੇ, ਤਾਂ ਕੀਰਤਨ ਸੁਣ ਜਾਂ ਇਕਾਂਤ ਹੋ। ਕੁਦਰਤ ਦੇ ਰੰਗ ਨਾਲ ਮਨ ਮੇਲ, ਕੁਦਰਤ ਦੀ ਇਕਾਂਤ ਵਿੱਚ ਸਾਈਂ ਨਾਲ ਮਿਲ, ਸਫਾ ਹੋ, ਬਲਵਾਨ ਹੋ, ਸ਼ੇਰ ਹੋ, ਫਿਰ ਨਿੱਤਰ। ਕਈ ਵਾਰ ਬਹੁਤੇ ਉਪਦੇਸ਼ ਦਾਤੇ, ਬਹੁਤੇ ਸੁਧਾਰ ਕਰਨ ਵਾਲੇ ਜਿਨ੍ਹਾਂ ਨੂੰ ਸੁਧਾਰਦੇ ਹਨ, ਉਹਨਾਂ ਦੇ ਕੁਸੰਗ ਨਾਲ ਆਪ ਉਹ ਜੇ ਹੋਂ ਦੇ ਸੇਵਕ, ਮਾਇਆ ਦੇ ਪ੍ਰੇਮੀ, ਦੁਜਾਇਗੀ ਦੇ ਦਾਸ ਬਣ ਜਾਂਦੇ ਹਨ। ਵਿਚਾਰ ਕਰੋ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ। ਕਬੀਰ ਮਾਇਆ ਡੋਲਨੀ ਪਵਨ ਵਹਿ ਇਵਤਾਰ, ਕਰ ਕਿਰਪਾ ਮੋਹਿ ਸਾਰੰਗ ਪਾਣ, ਸੰਤਨ ਧੂਰ ਸਰਬ ਨਿਦਾਨ, ਸਾਬਤ ਪੂੰਜੀ ਸਤਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ, ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨਮਾਲ। ਇਕਾਂਤ ਤੋਂ ਮਤਲਬ ਘਰਾਂ ਤੋਂ ਨਸ ਜਾਣਾ ਨਹੀਂ, ਅਸਲ ਇਕਾਂਤ ਜੋ ਗੁਰੂ ਬਾਬੇ ਨੇ ਦੱਸੀ ਹੈ ਇਹ ਹੈ, ਸੋ ਇਕਾਂਤੀ ਜਿਸ ਰਿਧਾ ਥਾਏ। ਬਾਣੀ ਦੇ ਪਾਠ, ਕੀਰਤਨ, ਵਿਚਾਰ ਨਾਲ ਮਨ ਜਦ ਨਾਮ ਵਿੱਚ ਜੁੜਦਾ ਹੈ ਤਾਂ ਮਨ ਇਕਾਂਤ ਹੁੰਦਾ ਹੈ, ਉਹ ਮਨ ਦੀ ਇਸ ਜੁੜਵੀਂ ਦਸ਼ਾ ਦੀ ਰੱਖਿਆ ਲਈ ਇਕਾਂਤ ਹੁੰਦਾ ਹੈ, ਅਰਥਾਤ ਸਫਾ ਤੇ ਨਿਰਮਲ ਆਲੇ ਦੁਆਲੇ ਜਾਣ ਦੀ ਲੋੜ ਹੈ। ਰਾਤ ਜਦ ਟੱਬਰ ਸੌਂ ਜਾਏ ਉਹ ਵੀ ਇਕਾਂਤ ਹੈ, ਕੀਰਤਨ ਵਿੱਚ ਮਨ ਜੁੜ ਜਾਏ ਉਹ ਵੀ ਇਕਾਂਤ ਹੈ। ਸਾਈਂ ਦੀ ਕੁਦਰਤ ਦੇ ਨਜ਼ਾਰਿਆਂ ਵਿੱਚੋਂ ਵਿਸਮਾਦ ਦੀ ਛੋਹ ਲੈ ਕੇ ਰਸ ਵਿੱਚ ਆ ਜਾਣਾ ਵੀ ਇਕਾਂਤ ਹੈ। ਬੰਨਾਂ ਵਿੱਚ ਜਾ ਕੇ ਛੇਤਰਹੀਨ ਤੀਰਥਾਂ ਤੇ ਬੈਠ ਕੇ ਨਿਰਜਨ ਝਾੜੀਆਂ ਵਿੱਚ ਡੇਰੇ ਲਾ ਕੇ ਭਜਨ ਕਰਨਾ ਔਖਾ ਹੈ। ਸੰਨਿਆਸੀ ਹੋ ਕੇ ਕਾਰੋਬਾਰ ਛੱਡਣੇ ਖਰੇ ਕਠਿਨ ਹਨ, ਪਰ ਗੁਰੂ ਬਾਬੇ ਨੇ ਜੋ ਗ੍ਰਸਥ ਵਿੱਚ ਰਹਿ ਕੇ ਪਾਣੀ ਵਿੱਚ ਕੰਵਲ ਸਮਾਨ ਉਦਾਸ ਰਹਿਣ ਦੀ ਆਗਿਆ ਬਖਸ਼ੀ ਹੈ, ਉਹ ਪਾਲਣੀ ਉਹਨਾਂ ਤੋਂ ਵੀ ਕਠਿਨ ਹੈ। ਬਨ ਵਿੱਚ ਮਨ ਉਕਤਾ ਕੇ ਮਨੁੱਖ ਦਾ ਸੰਗ ਲੋਚਦਾ ਹੈ, ਤੇ ਜੇ ਮਨ ਨੂੰ ਇਸ ਗੱਲੋਂ ਹੋੜ ਲਈਏ ਤਾਂ ਇਸ ਹੋੜਨ ਦੀ ਹੀ ਵੱਡੀ ਖੇਚਲ ਹੈ। ਪਰ ਜਲ ਵਿੱਚ ਖੜੇ ਕੰਵਲ ਵਾਂਗੂ ਜੇ ਕਿਸੇ ਗ੍ਰਸਤੀ ਨੂੰ ਨਾਮ ਅਭਿਆਸ ਨਾਲ ਅਲੇਪਤਾ ਪ੍ਰਾਪਤ ਹੋ ਗਈ ਹੈ ਤਾਂ ਉਸ ਦੇ ਦੁਆਲੇ ਪੈ ਰਹੀ ਲਹਿਰ ਪਛਾੜ ਬੁਰੀ ਡਾਢੀ ਸ਼ੈ ਹੈ। ਕੁਸੰਗ ਦੇ ਘੇਰੇ ਵਿੱਚ ਰਹਿ ਕੇ ਆਪਾ ਸੁਆਰਨਾ, ਹਾਂ ਨਾ ਕੇਵਲ ਆਪਾ ਸੁਆਰਨਾ ਸਗੋਂ ਸਾਕਾਂ ਮਿੱਤਰਾਂ ਦੇ ਨਾ ਟੁੱਟ ਸਕਣ ਵਾਲੇ ਸੰਬੰਧਾਂ ਵਿੱਚ ਸਭ ਨਾਲ ਨੇਕੀ ਵਿੱਚ ਵਰਤਣਾ ਤੇ ਵਰਤਣਾ ਦੁਜਾਇਗੀ ਵਾਲਿਆਂ ਨਾਲ ਦੁਜਾਇਗੀ ਛੱਡ ਕੇ ਵਰਤਣਾ ਪਾਪ ਰਹਿਤ ਤਰੀਕੇ ਨਾਲ ਉਹਨਾਂ ਲੋਕਾਂ ਨਾਲ ਕਿ ਜਿਨ੍ਹਾਂ ਨੂੰ ਝੂਠ ਕੁਸਤ ਫਰੇਬ ਤੋਂ ਕਿਤੇ ਰੋਕਥਾਮ ਨਹੀਂ, ਕਿਤੇ ਸ਼ਰਮ ਨਹੀਂ, ਤੇ ਜਿਨ੍ਹਾਂ ਦਾ ਕੋਈ ਅਸੂਲ ਨਹੀਂ, ਸੌਖਾ ਕੰਮ ਨਹੀਂ ਹੈ। ਹਾਂ ਫਿਰ ਗ੍ਰਸਤੀ ਨੂੰ ਰਾਜਾ ਤੇ ਰਾਜਾ ਦੇ ਦੂਤਾਂ ਦੇ ਮੱਲੋ ਮੱਲੀ ਦੇ ਚੇੜੇ ਗਲੇ ਆ ਪੈਂਦੇ ਹਨ। ਹਾਂ ਆਪ ਕਮਾਉਣ ਦੇ ਤਰੱਦਤ, ਮਿਹਨਤਾਂ, ਬਾਲ ਬੱਚੇ, ਇਸਤਰੀ, ਮਾਤਾ ਪਿਤਾ ਸਭ ਦੇ ਫਰਜ਼, ਬਿਮਾਰੀਆਂ ਤੇ ਬਿਮਾਰਦਾਰੀਆਂ, ਮੌਤਾਂ ਤੇ ਮਰਗਿਆਂ ਤੋਂ ਵਿਛੜਿਆਂ ਦੀਆਂ ਦਿਲਦਾਰੀਆਂ, ਗ੍ਰਸਤ ਵਿੱਚ ਰਹਿ ਕੇ ਕੌਣ ਹੈ ਜੋ ਇਹਨਾਂ ਲਹਿਰ ਪਛਾੜਾਂ ਤੋਂ ਵਿਰਵਾ ਰਹਿ ਸਕਦਾ ਹੈ। ਹਾਂ ਇਸ ਲਹਿਰ ਪਛਾੜ ਵਿੱਚ ਨਿਰਲੇਪ ਰਹਿਣਾ ਕਿਵੇਂ ਹੋ ਸਕਦਾ ਹੈ ਜਦ ਤੱਕ ਕਿ ਨਾਮ ਦਾ ਆਧਾਰ ਅੰਦਰ ਨਾ ਹੋਵੇ। ਖਰੀ ਕਠਿਨਤਾ ਤਾਂ ਇਹ ਹੈ ਕਿ ਇਹ ਲਹਿਰ ਪਛਾੜ ਨਾਮ ਅਭਿਆਸ ਤੇ ਸੱਚ ਦੇ ਜੀਵਨ ਬਸਰ ਕਰਨ ਦੇ ਯਤਨ ਵਿੱਚ ਭਾਰੀ ਵਿਘਨ ਪਾਉਂਦੀ ਹੈ। ਇਉਂ ਗ੍ਰਸਤ ਉਦਾਸੀ ਦਾ ਮਾਰਗ ਬਹੁਤ ਕਠਿਨ ਹੈ। ਉਧਰ ਬਨ ਵਿੱਚ ਰਹਿ ਕੇ ਬਨਵਾਸੀ ਸਾਧੂ ਨੇ ਲਹਿਰ ਪਛਾੜ ਕਿਸ ਦੀ ਚੱਲਣੀ ਹੈ, ਇੱਕ ਆਪਣੇ ਮਨ ਦੀ, ਇੱਕ ਭੁੱਖ ਤੇ ਤ੍ਰੇਪਾਲੇ ਦੀ, ਤੇ ਸਭ ਤੋਂ ਵੱਡੀ ਮਾਨੁੱਖ ਦੇ ਦਰਸ਼ਨ ਤੋਂ ਵਿਰਵੇ ਹੋਣ ਦੀ, ਜੋ ਬੜੀ ਹੀ ਔਖੀ ਗੱਲ ਹੈ। ਪਰ ਇਹਨਾਂ ਸਭਨਾਂ ਮੁਸ਼ਕਲਾਂ ਦਾ ਲਮਾਵ ਚੁੜਾਵ ਆਪੇ ਤੇ ਹੀ ਮੁੱਕ ਜਾਂਦਾ ਹੈ। ਉੱਥੇ ਉਪਕਾਰ ਕਿਸ ਤੇ ਕਰਨਾ ਹੈ ਤੇ ਰੋਸ ਕਿਸ ਦੇ ਚੱਲਣੇ ਹਨ। ਪਰ ਗ੍ਰਸਥ ਵਿੱਚ ਜੋ ਨਾਮੀ ਪੁਰਖ ਬੈਠਾ ਹੈ ਉਹ ਪਰਿਵਾਰ ਦੀ ਬਿਮਾਰੀ ਵੇਲੇ ਕਿੱਥੇ ਭੱਜੇਗਾ? ਘਰ ਵਿੱਚ ਕਿਸੇ ਸੰਬੰਧੀ ਦੇ ਵਿਧਵਾ ਜਾਂ ਮਹਿਟਰ ਹੋਣ ਸਮੇਂ ਕਿਕੋਂ ਆਪ ਰੋਟੀ ਖਾਏਗਾ ਤੇ ਉਹਨਾਂ ਨੂੰ ਭੁੱਖਾ ਦੇਖ ਸਕੇਗਾ? ਇਸ ਨੂੰ ਜ਼ਰੂਰ ਸੇਵਾ ਉਪਕਾਰ ਦੇ ਵੇਲੇ ਆਉਣਗੇ। ਇਸ ਦੇ ਮਨ ਨੇ ਦੁਜਾਇਗੀ ਤੋਂ ਰਹਿਤ ਹੋਣਾ ਹੈ, ਪਰ ਪੀੜਾ ਹਰਨਾ ਇਸ ਦਾ ਇੱਕ ਸੁਭਾਅ ਹੋਣਾ ਹੈ। ਹਉਂ ਨਾਲ, ਦਿਖਾਵੇ ਨਾਲ ਇਸਨੇ ਕੁਛ ਨਹੀਂ ਕਰਨਾ। ਇਸਨੇ ਉੱਚੇ ਅਸੂਲਾਂ ਤੇ ਖੜੋ ਕੇ ਆਪਾਂ ਨਿਵਾਰ ਕੇ ਨੇਕੀ ਕਰਨੀ ਹੈ। ਇਸ ਨੇਕੀ ਨੇ ਵਕਤ, ਧਨ, ਬਲ, ਮਨ, ਬੁੱਧੀ ਸਾਰੇ ਤੇ ਵੰਗਾਰ ਪਾਉਣੀ ਹੈ। ਗ੍ਰਸਤੀ ਨਾਮ ਵਾਲੇ ਨੇ ਨਿੰਦਾ ਉਸ ਤੋਂ ਚੱਲਣੀ ਹੈ। ਸਖਤੀਆਂ ਜ਼ੁਲਮ ਤੇ ਅਨਿਆਏ ਸਹਾਰਨੇ ਹਨ, ਅਰਥਾਤ ਗ੍ਰਸਤੀ ਨਾਮ ਪ੍ਰੇਮੀ ਨੇ ਆਪੇ ਤੇ ਟਿਕਣਾ ਤੇ ਫਿਰ ਇਸ ਲਹਿਰ ਪਛਾੜ ਨਾਲ ਆਪ ਨੂੰ ਟੁੱਟਣ ਨਹੀਂ ਦੇਣਾ। ਗੁਰੂ ਬਾਬੇ ਦਾ ਇਹ ਹੁਕਮ ਹੈ, ਇਹੋ ਠੀਕ ਹੈ, ਇਹੋ ਕਰਨਾ ਹੈ, ਕਿਉਂਕਿ ਇਸੇ ਵਿੱਚ ਰਹਿ ਕੇ ਤੇ ਵਰਤ ਕੇ ਮਨ ਤੇ ਸੁਰਤ ਨੇ ਪਕਣਾ ਹੈ ਤੇ ਸਭ ਮਾੜੇ ਅਸਰਾਂ ਨਾਲ ਜੁੱਧ ਕਰ ਕਰਾ ਕੇ ਉੱਚੇ ਉੱਠਣਾ ਹੈ। ਭਾਂਡਿਆਂ ਵਿੱਚ ਪਾ ਕੇ ਪਕਾਏ ਫਲ ਮਿੱਠੇ ਨਹੀਂ ਹੁੰਦੇ, ਜਿੰਨੇ ਕਿ ਮੀਂਹ ਹਨੇਰੀਆਂ ਤੇ ਧੁੱਪਾਂ ਸੈਡਾਲੀਆਂ ਨਾਲ ਲੱਗੇ ਰਹਿ ਕੇ ਪੱਕੇ ਹੋਏ ਫਲ ਮਿੱਠੇ ਹੁੰਦੇ ਹਨ। ਗੁਰੂ ਬਾਬੇ ਦਾ ਫੁਰਮਾਨ ਸੱਚਾ ਤੇ ਸੁੱਚਾ ਹੈ। ਅਤੀਤ ਮਾਰਗ ਵਿੱਚ ਵੀ ਡੇਰੇਦਾਰ ਸੰਤਾਂ ਲਈ ਤੇ ਪ੍ਰਚਾਰ ਕਰਨ ਵਾਲੇ ਭਲਿਆਂ ਲਈ ਆਪਣੀ ਕਿਸਮ ਦੀ ਲਹਿਰ ਪਛਾੜ ਆਉਂਦੀ ਹੈ, ਜੋ ਬੜੀ ਕਠਿਨ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।